SBS Radio.
ਪਿਆਰੇ ਦੋਸਤੋ, ਮੈਂ ਹਾਂ ਸ਼ਮਸ਼ੇਰ ਅਤੇ ਨਾਸਾ ਦੀ ਇੱਕ ਰਿਪੋਰਟ ਦੇ ਮੁਤਾਬਕ ਦੁਨੀਆ ਭਰ ਦੇ ਕਈ ਹਿੱਸਿਆਂ ਦੇ ਵਿੱਚ ਜਿਹੜਾ ਫਰੈਸ਼ ਵਾਟਰ ਹੈਗਾ, ਤਾਜ਼ਾ ਪੀਣ ਦਾ ਪਾਣੀ ਹੈ, ਅਤੇ ਉਹਦੀ ਕਮੀ ਦੀ ਗੱਲ ਕੀਤੀ ਗਈ ਹੈ। ਅਤੇ ਇੱਕ ਬਹੁਤ ਹੀ ਅਜੀਬ ਇੱਕ ਪੈਟਰਨ ਵੀ ਦੇਖਿਆ ਗਿਆ ਕਿ ਜਿਹੜੀਆਂ ਗਿੱਲੀਆਂ ਥਾਵਾਂ ਜਿੱਥੇ ਮੀਂਹ ਜ਼ਿਆਦਾ ਪੈਂਦੇ ਹੈ ਉੱਥੇ ਬਰਸਾਤ ਜ਼ਿਆਦਾ ਹੋ ਰਹੀ ਹੈ, ਅਤੇ ਜਿਹੜੇ ਸੁੱਕੀਆਂ ਥਾਵਾਂ ਨੇ ਜਿੱਥੇ ਆਮ ਤੌਰ 'ਤੇ ਬਰਸਾਤਾਂ ਘੱਟ ਹੁੰਦੀਆਂ ਨੇ ਉੱਥੇ ਹੋਰ ਜ਼ਿਆਦਾ ਸੋਕਾ ਪੈ ਰਿਹਾ। ਅਤੇ ਪੰਜਾਬ ਦੇ ਸੰਦਰਭ 'ਚ ਜੇ ਗੱਲ ਕਰੀਏ, ਪਿਛਲੇ ਕਈਆਂ ਸਾਲਾਂ ਤੋਂ ਇਹ ਚਿੰਤਾ ਬਣੀ ਹੋਈ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਉਹ ਲਗਾਤਾਰ ਧਰਤੀ ਦੇ ਹੇਠਾਂ ਜ਼ਿਆਦਾ ਡਿੱਗਦਾ ਜਾ ਰਿਹਾ। ਅਤੇ ਇਸ ਵਿਸ਼ੇ 'ਚ ਗੱਲ ਕਰਨ ਲਈ ਮੇਰੇ ਨਾਲ ਇਸ ਵੇਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾਕਟਰ ਰਾਜਨ ਅਗਰਵਾਲ ਹੈਗੇ ਆ, ਜੋ ਕਿ ਸੋਇਲ ਐਂਡ ਵਾਟਰ ਇੰਜੀਨੀਅਰਿੰਗ ਡਿਪਾਰਟਮੈਂਟ ਤੋਂ ਨੇ। ਡਾਕਟਰ ਸਾਹਿਬ, ਬਹੁਤ ਸਵਾਗਤ ਹੈ SBS ਪੰਜਾਬੀ 'ਚ।
ਬਹੁਤ ਬਹੁਤ ਧੰਨਵਾਦ ਸ਼ਮਸ਼ੇਰ ਸਿੰਘ ਜੀ, ਤੁਸੀਂ ਐਡੀ ਦੂਰ ਬੈਠੇ ਉਪਰਾਲਾ ਕਰ ਰਹੇ ਹੋ, ਪੰਜਾਬ ਬਾਰੇ ਚਿੰਤਾ ਤੋਂ ਬੜੀ ਖੁਸ਼ੀ ਹੋ ਰਹੀ ਹੈ।
ਬਿਲਕੁਲ ਜੀ, ਵਿਸ਼ਾ ਮੈਨੂੰ ਲੱਗਦਾ ਚਿੰਤਾ ਦਾ ਹੈਗਾ ਹੀ ਹੈ, ਕਿਉਂਕਿ ਕਈਆਂ ਸਾਲਾਂ ਤੋਂ ਪੜ੍ਹਦੇ ਆ ਰਹੇ ਹਾਂ। ਨੈਸਾ ਨੇ 14 ਸਾਲ ਦੀ ਸਟੱਡੀ ਕਰਕੇ ਇਹ ਦੱਸਿਆ ਕਿ ਵਾਕਈ ਫਰੈਸ਼ ਵਾਟਰ ਦੀ ਜਿਹੜੀ ਲੈਵਲ ਹੈਗਾ, ਚਾਹੇ ਉਹ ਨੈਚੁਰਲ ਸੋਮੇ ਆ ਜਿਵੇਂ ਧਰਤੀ, ਝੀਲਾਂ, ਨਹਿਰਾਂ ਜਾਂ ਝੀਲਾਂ ਜਾਂ ਨਦੀਆਂ, ਅਤੇ ਜਾਂ ਉਹ ਧਰਤੀ ਦੇ ਹੇਠਲਾ ਪਾਣੀ ਹੋਵੇ, ਉਹ ਸੁੰਗੜ ਰਿਹਾ ਕਈ ਥਾਵਾਂ ਤੋਂ। ਅਤੇ ਪੰਜਾਬ ਦੇ ਵਿੱਚ ਕੀ ਸਥਿਤੀ ਹੈ ਜੀ?
ਪਿਛਲੇ 40-45 ਸਾਲਾਂ ਦਾ ਜੇ ਆਪਾਂ ਇਤਿਹਾਸ ਕੱਢੀਏ, 1970 ਦੇ ਵਿੱਚ ਸਾਡੇ ਕੋਲ 2 ਲੱਖ ਟਿਊਬਵੈਲ ਸੀ, ਅੱਜ ਦੀ ਤਰੀਕ ਵਿੱਚ 14 ਲੱਖ ਤੋਂ ਵੱਧ ਟਿਊਬਵੈਲ ਨੇ ਜਿਹੜੇ ਐਗਰੀਕਲਚਰ ਸੈਕਟਰ 'ਚ ਹੈਗੇ ਨੇ, ਠੀਕ ਹੈ ਜੀ। ਅਤੇ 1970 ਦੇ ਵਿੱਚ ਸਾਡੇ ਕੋਲ 70% ਏਰੀਆ ਇਰੀਗੇਟਡ ਸੀਗਾ, ਅੱਜ ਤਕਰੀਬਨ 99% ਏਰੀਆ ਇਰੀਗੇਟਡ ਹੈ। ਜਦਕਿ ਜੇ ਹਿੰਦੁਸਤਾਨ ਦੀ ਗੱਲ ਕਰੀਏ, ਤਕਰੀਬਨ 60% ਏਰੀਆ ਜਿਹੜਾ ਇਰੀਗੇਟਡ ਹੈ। ਐਗਰੀਕਲਚਰ ਸੈਕਟਰ ਜਿਹੜਾ ਹੈਗਾ, 80-90% ਪਾਣੀ ਸਾਡਾ ਕੰਜ਼ਿਊਮ ਕਰ ਰਿਹਾ, ਠੀਕ ਹੈ। ਸਾਨੂੰ ਜਿੱਥੇ ਮਾਣ ਹਾਸਲ ਹੈ ਕਿ ਅਸੀਂ ਸਾਡੀ ਪ੍ਰੋਡਕਟੀਵਿਟੀ ਚਾਹੇ ਕਣਕ ਦੀ ਹੈ ਚਾਹੇ ਝੋਨੇ ਦੀ ਹੈ, ਉਹ ਸਭ ਤੋਂ ਜ਼ਿਆਦਾ ਹੈ। ਅਸੀਂ ਸੈਂਟਰਲ ਪੂਲ ਦੇ ਵਿੱਚ ਤਕਰੀਬਨ 25-75% ਰਾਹੀਂ ਜਿਹੜੀ ਹੈ ਵੀਟ ਕੰਟਰੀਬਿਊਟ ਕਰਦੇ ਰਹੇ ਹਾਂ, ਗੇਹੂੰ ਜਿਹੜਾ ਆਪਣਾ ਕਣਕ ਹੈਗੀ ਕੰਟਰੀਬਿਊਟ ਕਰਦੇ ਰਹੇ ਹਾਂ, ਅਤੇ ਇਸੇ ਤਰ੍ਹਾਂ ਝੋਨੀ ਵਿੱਚ ਵੀ ਅਸੀਂ 25-45% ਦੀ ਕੰਟਰੀਬਿਊਟ ਕਰਦੇ ਰਹੇ ਹਾਂ। ਚਾਰਟ ਸਾਡਾ ਸਭ ਤੋਂ ਜ਼ਿਆਦਾ ਹੈ, ਸਾਡੀ ਨੈਸ਼ਨਲ ਇਨਕਮ ਜਿਹੜੀ ਹੈਗੀ ਹੈ ਪਰ ਕੈਪਟਾ ਜਿਹੜੀ ਇਨਕਮ ਹੈਗੀ ਉਹ ਸਭ ਤੋਂ ਜ਼ਿਆਦਾ ਹੈ। ਪਰ ਦੂਜੇ ਪਾਸੇ ਸਾਡੇ ਨੈਚੁਰਲ ਰਿਸੋਰਸ 'ਤੇ ਇੱਕ ਬੜਾ ਵੱਡਾ ਸੰਕਟ ਆਇਆ ਹੋਇਆ। ਜੇ ਪਿਛਲੇ ਤਕਰੀਬਨ 1998 ਤੋਂ ਅਸੀਂ ਪਹਿਲਾਂ ਵੀ ਕਰਦੇ ਸੀ, 1998 ਵਿੱਚ ਜ਼ਿਆਦਾ ਅਸੀਂ ਡੀਪਲੀ ਜਿਹੜਾ ਹੈਗਾ ਅਧਿਐਨ ਕਰਨਾ ਸ਼ੁਰੂ ਕੀਤਾ, ਉਹਦੇ ਵਿੱਚ ਇਹ ਸਾਹਮਣੇ ਨਿਕਲ ਕੇ ਆਇਆ ਕਿ ਔਨ ਐਨ ਐਵਰੇਜ ਪੰਜਾਬ ਦਾ ਤਕਰੀਬਨ 50 ਸੈਂਟੀਮੀਟਰ ਪਾਣੀ ਹਰ ਸਾਲ ਥੱਲੇ ਜਾ ਰਿਹਾ। ਅਤੇ ਸਭ ਤੋਂ ਜ਼ਿਆਦਾ ਬੁਰਾ ਹਾਲ ਗੱਲ ਕਰੀਏ ਤਾਂ ਉਹ ਹੈਗਾ ਸਾਡਾ ਸੈਂਟਰਲ ਪੰਜਾਬ ਦਾ। ਸੈਂਟਰਲ ਪੰਜਾਬ ਦੇ ਵਿੱਚ ਜਿਹੜਾ ਹੈਗਾ ਵਾਟਰ ਟੇਬਲ ਤਕਰੀਬਨ 1 ਮੀਟਰ ਤੋਂ ਥੱਲੇ ਹਰ ਸਾਲ ਥੱਲੇ ਜਾ ਰਿਹਾ ਹੈ।
ਬਰਸਾਤ ਘੱਟ ਹੋਣ ਕਰਕੇ ਮਤਲਬ ਕਿ ਜਿਹੜੇ ਗਰਾਊਂਡ ਵਾਟਰ ਹੈਗਾ ਉਹ ਰੀਚਾਰਜ ਨਹੀਂ ਹੁੰਦਾ, ਤੁਹਾਡੇ ਕਹਿਣ ਦਾ ਮਤਲਬ ਇਹ ਹੈ?
ਇਹਦੇ ਵਿੱਚ ਮਤਲਬ ਇਕੱਲਾ ਬਰਸਾਤ ਕਾਰਨ ਨਹੀਂ ਹੈਗਾ, ਸਾਡੀਆਂ ਲੋੜਾਂ ਵੱਧ ਗਈਆਂ। ਅੱਜ ਪੰਜਾਬ ਦਾ ਜਿਹੜਾ ਟੋਟਲ ਏਰੀਆ ਜਿਹੜਾ ਜੋਗ੍ਰਾਫਿਕਲ ਏਰੀਆ ਹੈਗਾ ਤਕਰੀਬਨ 50 ਲੱਖ ਹੈਕਟੇਅਰ ਹੈ। ਉਹਦੇ ਵਿੱਚੋਂ 35 ਲੱਖ ਹੈਕਟੇਅਰ 'ਚ ਆਪਾਂ ਕਣਕ ਉਗਾਉਂਦੇ ਹਾਂ ਅਤੇ ਤਕਰੀਬਨ 30 ਲੱਖ ਹੈਕਟੇਅਰ ਦੇ ਵਿੱਚ ਆਪਾਂ ਝੋਨਾ ਲਗਾਉਂਦੇ ਹਾਂ ਅੱਜ ਦੀ ਰੇਟ ਵਿੱਚ, ਜਿਹੜਾ ਕਿ ਅੱਜ ਤੋਂ 40 ਸਾਲ ਪਹਿਲਾਂ ਗੱਲ ਕਰੀਏ ਤਾਂ ਉਦੋਂ ਸਾਡਾ ਝੋਨਾ ਨਹੀਂ ਸੀ ਇੰਨਾ ਪਾਪੂਲਰ ਸੀਗਾ, ਇੰਨਾ ਪਾਪੂਲਰ ਨਹੀਂ ਸੀਗਾ, ਉਦੋਂ ਤਕਰੀਬਨ 6-10 ਲੱਖ ਹੈਕਟੇਅਰ ਸੀਗਾ। ਅੱਜ ਸਮਝੋ 3 ਗੁਣਾ ਪਾਣੀ ਹੋ ਗਿਆ। ਜਿਹੜਾ ਸਾਡਾ ਫਸਲੀ ਚੱਕਰ ਹੈ ਉਹ ਸਾਨੂੰ ਇਸ ਚੀਜ਼ ਨੂੰ ਮਤਲਬ ਕਹਿ ਲਓ ਕਿ ਇੱਕ ਤਰ੍ਹਾਂ ਪ੍ਰਮੋਟ ਕਰ ਰਿਹਾ ਵੀ ਮੋਰ ਜਿਹੜਾ ਪਾਣੀ ਆਪਾਂ ਜ਼ਮੀਨ 'ਚੋਂ ਲੈ ਰਹੇ ਹਾਂ। ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਭੁੱਲ ਗਿਆ ਕਿ ਜਿਹੜਾ 99% ਏਰੀਆ ਮੈਂ ਦੱਸਿਆ ਇਰੀਗੇਟਡ ਆ, ਉਹਦੇ ਵਿੱਚੋਂ 72% ਜਿਹੜਾ ਏਰੀਆ ਹੈਗਾ ਉਹ ਗਰਾਊਂਡ ਵਾਟਰ ਨਾਲ ਇਰੀਗੇਟਡ ਹੈ, 28% ਕਨਾਲਾਂ ਨਾਲ ਨਹਿਰਾਂ ਨਾਲ ਇਰੀਗੇਟਡ ਹੈ। ਤੋ ਕਹਿਣ ਦਾ ਭਾਵ ਹੈ ਗਰਾਊਂਡ ਵਾਟਰ 'ਤੇ ਬਹੁਤ ਇੱਕ ਜਿਹੜਾ ਮਾੜਾ ਅਸਰ ਪੈ ਰਿਹਾ, ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ। 138 ਬਲਾਕਸ ਦਾ ਮੁਲਿਆਂਕਣ ਕੀਤਾ ਗਿਆ ਸੀ, ਉਹਦੇ ਵਿੱਚੋਂ 105 ਬਲਾਕ ਨੇ ਓਵਰ ਸਪੈਡ ਹੈ। ਓਵਰ ਸਪੈਡ ਦਾ ਭਾਵ ਇਹ ਹੈ ਕਿ ਜਿੱਥੇ ਪਾਣੀ ਜ਼ਮੀਨ 'ਚ ਘੱਟ ਜਾ ਰਿਹਾ ਸੀ ਪਾਣੀ ਜ਼ਿਆਦਾ ਖਿੱਚ ਰਹੇ ਹਾਂ। ਲਾਜ਼ਮੀ ਹੈ ਜੇ ਪਾਣੀ ਆਪਾਂ ਜ਼ਮੀਨ 'ਚੋਂ ਪਾਣੀ ਜ਼ਿਆਦਾ ਖਿੱਚ ਰਹੇ ਹਾਂ ਤਾਂ ਪਾਣੀ ਦਾ ਜਿਹੜਾ ਲੈਵਲ ਹੈਗਾ ਥੱਲੇ ਜਾਏਗਾ, ਠੀਕ ਹੈ ਜੀ। ਇੱਕ ਤਾਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਰੇਨਫਾਲ ਜੇ ਗੱਲ ਕਰੀਏ, ਪੰਜਾਬ ਦਾ ਜਿਹੜਾ ਐਵਰੇਜ ਰੇਨਫਾਲ ਹੈਗਾ ਉਹ 65 ਸੈਂਟੀਮੀਟਰ ਹੈ ਸਾਰੇ ਸਾਲ ਦਾ। ਜੇ ਪਿਛਲੇ 2 ਦਹਾਕਿਆਂ 'ਚ ਆਪਾਂ ਝਾਤ ਮਾਰੀਏ ਆਂਕੜਿਆਂ ਵਿੱਚ ਤਾਂ ਤਕਰੀਬਨ 40-50 ਸੈਂਟੀਮੀਟਰ ਰੇਨਫਾਲ ਹੋ ਰਿਹਾ। ਸੋ ਮਤਲਬ ਜਿਹੜਾ ਮੁੱਢਲਾ ਸੋਰਸ ਸੀ ਪਾਣੀ ਦਾ ਉਹ ਰੇਨਫਾਲ ਸੀਗਾ, ਉਹ ਆਪਾਂ ਨੂੰ ਥੋੜ੍ਹਾ ਜਿਹਾ ਕੁਦਰਤੀ ਰੂਪ ਵਿੱਚ ਵੀ ਘੱਟ ਹੋ ਰਿਹਾ ਹੈਗਾ। ਇਸੇ ਤਰ੍ਹਾਂ ਹੀ ਜਿਹੜਾ ਫਸਲੀ ਚੱਕਰ ਜਿਹੜਾ ਹੈਗਾ ਉਹ ਵੀ ਇੱਕ ਰਿਸਪੋਂਸੀਬਲ ਹੈਗਾ ਕਿ ਉਹਨਾਂ ਦੀ ਡੈਂਸਿਟੀ ਵੱਧ ਗਈ। ਫਸਲੀ ਚੱਕਰ ਸਾਡਾ ਜਿਹੜਾ ਆਪਾਂ ਦਾਲਾਂ ਅਤੇ ਤੇਲ ਬੀਜ ਫਸਲਾਂ ਜਿਹੜੀਆਂ ਜਿਹੜਾ ਕਿ ਘੱਟ ਪਾਣੀ ਕੰਜ਼ਿਊਮ ਕਰਦੀਆਂ ਸੀਗੀਆਂ, ਉਹਨਾਂ ਦੀ ਖਪਤ ਜਿਹੜੀ ਆ ਉਹਨਾਂ ਦੇ ਏਰੀਆ ਘੱਟ ਗਿਆ। ਆਪਾਂ ਦੇਖਦੇ ਹਾਂ ਪਹਿਲਾਂ ਜਿਹੜੀ ਦਾਲ ਵਗੈਰਾ ਕਾਫੀ ਸਸਤੀ ਮੰਨੀ ਜਾਂਦੀ ਸੀ, ਇਸ ਵੇਲੇ 80-100 ਰੁਪਏ ਨੂੰ ਟੱਚ ਕਰ ਰਹੀ, ਈਵਨ ਇੱਕ ਸਟੇਜ ਇੱਧਰ ਦੀ 100 ਰੁਪਏ ਤੋਂ ਜ਼ਿਆਦਾ ਪਰ ਕਿਲੋ ਜਿਹੜੀ ਹੈਗੀ ਹੈ ਟੱਚ ਕਰ ਰਹੀ ਸੀ। ਉਹਨਾਂ ਦਾ ਰੇਟ ਵੱਧ ਰਿਹਾ, ਡਿਮਾਂਡ ਜ਼ਿਆਦਾ, ਸਪਲਾਈ ਘੱਟ ਹੈ।
ਡਾਕਟਰ ਸਾਹਿਬ, ਦਾਲਾਂ ਵਗੈਰਾ ਕੈਸ਼ ਕ੍ਰੋਪਸ ਜਿਹੜੇ ਹੈਗੀਆਂ ਇਹ ਆਲਰੇਡੀ ਮਹਿੰਗੀਆਂ ਹੈਗੀਆਂ, ਕਿਸਾਨ ਇਹਨਾਂ ਨੂੰ ਮਹਿੰਗੇ ਭਾਅ 'ਤੇ ਵੇਚ ਸਕਦੇ ਨੇ, ਉਹਦੇ ਬਾਵਜੂਦ ਕੀ ਕਾਰਨ ਹੈ ਕਿ ਕਿਸਾਨੀ ਹਜੇ ਵੀ ਝੋਨੇ ਤੇ ਕਣਕ ਦੇ ਵਿਚਾਲੇ ਹੀ ਫਸੀ ਹੋਈ ਹੈ, ਜਦਕਿ ਪਤਾ ਹੈ ਕਿ ਇੱਕ ਸਮਾਂ ਆਊਗਾ ਜਦੋਂ ਪਾਣੀ ਨਹੀਂ ਅਵੇਲੇਬਲ ਹੋਊਗਾ।
ਜੇ ਜ਼ਿਮੀਂਦਾਰ ਨਾਲ ਗੱਲ ਕਰੀਏ, ਗਵਰਨਮੈਂਟ ਵੱਲੋਂ ਸਪੋਰਟ ਪ੍ਰਾਈਜ਼ ਹੈ ਚਾਹੇ ਕਣਕ ਦੇ ਝੋਨੇ ਦਾ, ਜਦਕਿ ਦਾਲਾਂ ਵਿੱਚ ਜਿਹੜਾ ਹੈਗਾ ਉਹ ਸਪੋਰਟ ਪ੍ਰਾਈਜ਼ ਜਿਹੜਾ ਹੈਗਾ ਲਾਗੂ ਨਹੀਂ ਹੋ ਪਾਉਂਦਾ। ਅਸੀਂ ਦਾਲ ਲੈਣ ਜਾਂਦੇ ਹਾਂ ਕੰਜ਼ਿਊਮਰ, ਸਾਨੂੰ 80-100 ਰੁਪਏ ਕਿਲੋ ਦੀ ਮਿਲਦੀ ਹੈ, ਜ਼ਿਮੀਂਦਾਰ ਵੇਚਣ ਜਾਂਦਾ 30-40 ਰੁਪਏ ਦੀ ਹੈਗੀ ਹੈ। ਪ੍ਰੋਪਰ ਮਾਰਕੀਟਿੰਗ ਦੀ ਕਹਿ ਸਕਦੇ ਹਾਂ ਘਾਟ ਹੈਗੀ ਹੈ, ਜਿਹਦੇ ਵਿੱਚ ਜਿਹੜਾ ਫਾਰਮਰ ਨੂੰ ਪ੍ਰੋਪਰ ਜਿਹੜਾ ਕਹਿ ਲਓ ਮੁੱਲ ਨਹੀਂ ਮਿਲਦਾ ਪਿਆ ਉਹਦੀ ਪ੍ਰੋਡਿਊਸ,
ਯਾਨੀ ਜਿਵੇਂ ਆਲੂਆਂ ਨਾਲ ਹੁੰਦਾ ਹੈਗੀ ਹੈ, ਜਿਵੇਂ ਆਲੂਆਂ ਨਾਲ ਹੁੰਦਾ ਕਿ ਗਾਹਕ ਖਰੀਦਦਾ ਤੇ ਉਹਨੂੰ 30 ਰੁਪਏ ਕਿਲੋ ਮਿਲਦੇ ਆ, ਤੇ ਕਿਸਾਨ ਜਿਹੜੇ ਆ ਉਹ ਵਿਚਾਰੇ ਕਈ ਵਾਰੀ ਸੜਕਾਂ ਦੇ ਉੱਤੇ ਉਹਨਾਂ ਨੂੰ ਡੰਪ ਕਰਨ ਤੇ ਮਜਬੂਰ ਹੋ ਜਾਂਦੇ ਕਿਉਂਕਿ ਰੁਪਈਆ ਵੀ ਨਹੀਂ ਮਿਲਦਾ ਉਹਨਾਂ ਨੂੰ। ਡਾਕਟਰ ਸਾਹਿਬ, ਕੋਈ ਇੱਦਾਂ ਦੀ ਇਨਕਰੇਜਮੈਂਟ ਕਿਸਾਨਾਂ ਨੂੰ ਮਿਲ ਰਹੀ ਹੈ ਕਿ ਉਹ ਇਸ ਚੱਕਰ ਤੋਂ ਹਟ ਜਾਣ ਝੋਨੇ ਤੇ, ਕਿਸਾਨ ਝੋਨੇ ਤੇ ਕਣਕ ਤੋਂ, ਜਾਂ ਫਿਰ ਕੋਈ ਇੱਦਾਂ ਦੇ ਸੀਡਸ ਡਿਵੈਲਪ ਹੋ ਰਹੇ ਨੇ ਕਿ ਜਿਹੜਾ ਕਿ ਲੈਸ ਵਾਟਰ ਇੰਟੈਂਸ ਹੋਣ, ਜੇ ਘੱਟੋ ਘੱਟ ਝੋਨਾ ਤੇ ਕਣਕ ਬੀਜਣੀ ਹੈ?
ਇਹਦੇ ਵਿੱਚ ਯੂਨੀਵਰਸਿਟੀ ਜਿਹੜੀ ਮਤਲਬ ਕਰ ਰਹੀ ਹੈਗੀ ਉਹਦੇ ਵਿੱਚ ਇਹ ਉਪਰਾਲੇ ਕਰ ਰਹੀ ਹੈ ਵੀ ਜਿਹੜੀ ਝੋਨੇ ਦਾ ਜਿਹੜਾ ਹੈਗਾ ਨਾ ਉਹਦਾ ਸ਼ੋਰਟ ਡਿਊਰੇਸ਼ਨ ਵਰਾਇਟੀਜ਼, ਮਤਲਬ ਘੱਟ ਸਮੇਂ ਵਿੱਚ ਪੱਕ ਜਾਣ, ਝਾੜ ਵਿੱਚ ਕੋਈ ਕਮੀ ਨਾ ਆਵੇ, ਬਲਕਿ ਵਾਧਾ ਹੋਵੇ, ਉਹਦੇ ਵਿੱਚ ਕੁਛ ਹੱਦ ਤੱਕ ਸਫਲ ਵੀ ਹੋਈਆਂ ਸਾਡੇ ਫਸਲ ਵਿਗਿਆਨੀ ਉਹਦੇ ਬਾਰੇ ਧਿਆਨ ਰੱਖ ਸਕਦੇ ਨੇ। ਕੁਛ ਵਰਾਇਟੀਜ਼ ਡਿਵੈਲਪ ਕੀਤੀਆਂ ਜਿਹੜੀਆਂ ਮਤਲਬ ਕਿ ਕਹਿ ਲਓ 20-30 ਦਿਨ ਜਿਹੜਾ ਹੈਗਾ ਟਾਈਮ ਘੱਟ ਲੈਂਦੀਆਂ ਹੈਗੀਆਂ, ਜਿਹਦੇ ਨਾਲ ਜਿਹੜਾ ਫਸਲ ਜਲਦੀ ਪੱਕ ਜਾਂਦੀ ਹੈ ਅਤੇ ਪਾਣੀ ਜਿਹੜਾ ਉਹਦੀ ਲੋੜ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਸਰਕਾਰ ਇੱਕ ਜਿਹੜਾ ਬਹੁਤ ਅੱਛਾ ਉਪਰਾਲਾ ਕਰ ਰਹੀ ਹੈ ਡ੍ਰਿਪ ਇਰੀਗੇਸ਼ਨ ਤੇ, ਪਰ ਹਜੇ ਵੀ ਸਾਡਾ 40 ਲੱਖ ਹੈਕਟੇਅਰ ਜਿਹੜਾ ਏਰੀਆ ਵਿੱਚੋਂ ਸਿਰਫ 40,000 ਹੀ ਹੈਕਟੇਅਰ ਏਰੀਆ ਹੈਗਾ, 1% ਏਰੀਆ ਤਕਰੀਬਨ ਜਿਹੜਾ ਹੈਗਾ ਡ੍ਰਿਪ ਇਰੀਗੇਸ਼ਨ ਹੈ, ਉਹਨੂੰ ਹੋਰ ਅਪਣਾਉਣ ਦੀ ਲੋੜ ਹੈ ਤਾਂ ਕਿ ਜਿਹੜਾ ਹੈਗਾ ਉਹਦਾ ਆਪਾਂ ਪੂਰਾ ਫਾਇਦਾ ਲੈ ਸਕੀਏ, ਕਿਉਂਕਿ ਇਹਦੇ ਨਾਲ ਕੀ ਹੁੰਦਾ ਕਿ ਇੱਕ ਤਾਂ ਪਾਣੀ ਦੀ ਬੱਚਤ ਹੁੰਦੀ ਹੈ, ਫਸਲ ਦਾ ਝਾੜ ਵੀ ਵੱਧਦਾ, ਫਸਲ ਦੀ ਕੁਆਲਿਟੀ ਵੀ ਬੈਟਰ ਹੁੰਦੀ ਹੈ, ਸਾਡੇ ਫਰਟੀਲਾਈਜ਼ਰ ਵੀ ਸੇਵ ਹੁੰਦੇ ਆ।
ਇੱਕ ਸਾਇੰਟਿਸਟ ਦੇ
ਇਲਾਵਾ
ਇੱਕ ਐਗਰੀਕਲਚਰ ਸਾਇੰਟਿਸਟ ਦੇ ਤੌਰ 'ਤੇ ਤੁਸੀਂ ਪੰਜਾਬ ਦਾ ਭਵਿੱਖ ਜੇ ਇਸੇ ਤਰੀਕੇ ਇਸੇ ਰਾਹ ਪੰਜਾਬ ਚੱਲਦਾ ਰਿਹਾ ਅਤੇ ਆਪਣੇ ਆਪ ਨੂੰ ਸਹੀ ਪਾਸੇ ਨਾ ਮੋੜਿਆ, ਤਾਂ ਤੁਸੀਂ ਕੀ ਦੇਖਦੇ ਹੋ ਫੂਡ ਸਿਕਿਉਰਿਟੀ ਦਾ ਕਿੱਡਾ ਕੁ ਵੱਡਾ ਚੈਲੰਜ ਹੋ ਜਾਏਗਾ?
ਇਸ ਵੇਲੇ ਜਿਹੜੇ ਅਸੀਂ ਬਹੁਤ ਇੱਕ ਮਤਲਬ ਅੱਛੇ ਮੁਕਾਮ 'ਤੇ ਪਹੁੰਚੇ ਹੋਏ ਹਾਂ, ਸਾਡੇ ਲਈ ਚੈਲੰਜ ਹੈ ਉਹਨੂੰ ਸਸਟੇਨ ਕਰਨਾ
ਜੀ,
ਉਹਨੂੰ ਕਾਇਮ ਰੱਖਣਾ, ਆਪਣੀ ਸਫਲਤਾ ਨੂੰ ਕਾਇਮ ਰੱਖਣਾ, ਉਹ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ। ਉਹਦੇ ਲਈ ਕੁਛ ਅਗਾਂਹ ਵਧੂ ਕਿਸਾਨ ਅੱਗੇ ਵੀ ਆ ਰਹੇ ਨੇ, ਕਾਫੀ ਤਰੱਕੀ ਕਰ ਰਹੇ ਨੇ, ਪਰ ਹਜੇ ਮਾਸ ਲੈਵਲ ਅਡੋਪਸ਼ਨ ਵਿੱਚ ਥੋੜ੍ਹੇ ਨੇ, ਸਾਨੂੰ ਉਹਦੇ ਵਿੱਚ ਜਿਹੜਾ ਹੋਰ ਅਵੇਅਰਨੈਸ ਜਾਂ ਹੋਰ ਕਹਿ ਲਓ ਹਮਲਾ ਮਾਰਨਾ ਪਊਗਾ ਸਾਨੂੰ ਸਭ ਨੂੰ ਰਲ ਮਿਲ ਕੇ, ਤਾਂ ਹੀ ਆਪਾਂ ਕਾਮਯਾਬ ਹੋ ਸਕਾਂਗੇ। ਚਾਹੇ ਆਪਾਂ ਰਿਚਾਰਜਿੰਗ ਦੀ ਗੱਲ ਕਰੀਏ, ਚਾਹੇ ਵਾਟਰ ਸੇਵਿੰਗ ਦੀ ਗੱਲ ਕਰੀਏ, ਇੱਕ ਹੋਰ ਤਰੀਕਾ ਸੀਗਾ ਯੂਨੀਵਰਸਿਟੀ ਕੁਛ ਸਾਲਾਂ ਤੋਂ ਸਿਫਾਰਿਸ਼ ਕਰ ਰਹੀ ਹੈ, ਲੇਜ਼ਰ ਲੈਵਲਰ ਦਾ। ਲੇਜ਼ਰ ਲੈਵਲਰ ਜਿਹੜਾ ਹੈਗਾ ਉਹਨੂੰ ਜਿਹੜਾ ਕਿਸਾਨ ਹੈਗੇ ਨੇ ਕੰਪਿਊਟਰ ਵਾਲਾ ਕਰਾ ਕਹਿੰਦੇ ਨੇ, ਉਹਦੇ ਨਾਲ ਕੀ ਹੁੰਦਾ ਵੀ ਖੇਤ ਆਪਾਂ ਜੇ ਪੱਧਰਾ ਕਰ ਦਈਏ ਪਾਣੀ ਖੇਤ ਨੂੰ ਇੱਕ ਸਾਰ ਲੱਗਦਾ
ਜੀ,
ਤੇ ਅਦਰਵਾਈਜ਼ ਕੀ ਹੁੰਦਾ ਜੇ ਖੇਤ ਉੱਚਾ ਨੀਵਾਂ ਹੋਵੇ, ਮੰਨ ਲਓ 3 ਇੰਚ ਪਾਣੀ ਦੇਣਾ, ਤੇ ਉਹ ਮੰਨ ਲਓ 1 ਇੰਚ ਵੀ ਉੱਚਾ ਹੈਗਾ ਤਾਂ ਉਹਨੂੰ 4 ਇੰਚ ਪਾਣੀ ਦੇਣਾ ਪਊਗਾ, ਤਾਂ ਹੀ ਅਗਲੇ ਪਾਸੇ 3 ਇੰਚ ਜਾਊਗਾ। ਉਹਦੇ ਨਾਲ ਕੀ ਹੈ ਪਾਣੀ ਦੀ ਵੇਸਟੇਜ ਹੁੰਦੀ ਸੀ, ਪਾਣੀ ਵੈਪੋਰੇਸ਼ਨ ਹੋ ਜਾਂਦਾ ਸੀ, ਬਾਸ਼ਪੀਕਰਨ ਹੋ ਜਾਂਦਾ ਸੀ ਜਾਂ ਡੀਪਰਕੁਲੇਸ਼ਨ, ਪਾਣੀ ਜਿਹੜਾ ਹੈਗਾ ਫਸਲਾਂ ਦੀ ਜੜ੍ਹਾਂ ਤੋਂ ਨੀਚੇ ਚੱਲ ਜਾਂਦਾ ਸੀਗਾ, ਜਿਹਦੇ ਕਰਕੇ ਪਾਣੀ ਦੀ ਵੇਸਟੇਜ ਜ਼ਿਆਦਾ ਹੁੰਦੀ ਸੀ। ਜੇ ਉਹ ਅਪਣਾ ਲਈਏ ਤੇ ਸਾਡਾ 10-25% ਦਾ ਹੀ ਪਾਣੀ ਜਿਹੜਾ ਸੇਵ ਹੋ ਸਕਦਾ, ਤੇ ਉਹਦੇ ਨਾਲ ਕੀ ਹੈ ਸਾਡਾ ਪਾਣੀ ਦੀ ਕਾਫੀ ਸੇਵਿੰਗ ਹੋ ਰਹੀ ਹੈ, ਔਰ ਫਾਰਮਰ ਨੇ ਇਸ ਚੀਜ਼ ਨੂੰ ਕਾਫੀ ਆਪ ਵੀ ਇਸ ਚੀਜ਼ ਨੂੰ ਮੰਨਦੇ, ਜਿਹੜੇ ਆਪਾਂ ਸਰਵੇ ਕੀਤੇ ਨੇ ਵੀ ਉਹਨਾਂ ਨੂੰ ਲੱਗਦਾ ਵੀ ਲੇਜ਼ਰ ਲੈਵਲਰ ਜਿਹੜਾ ਕਰਾਉਣ ਦਾ ਫਾਇਦਾ ਹੈਗਾ। ਸਰਕਾਰ ਵੱਲੋਂ ਜਿਹੜਾ ਝੋਨੇ ਦੀ ਤਰੀਕ ਹੈ ਇਸ ਸਾਲ ਤੋਂ 20 ਜੂਨ ਟਰਾਂਸਪਲਾਂਟਿੰਗ ਦੀ ਕਰ ਦਿੱਤੀ ਗਈ ਹੈ, ਉਹਦੇ ਨਾਲ ਫਾਇਦਾ ਇਹ ਹੋਏਗਾ ਵੀ ਜਦੋਂ ਝੋਨਾ ਲਗਾਇਆ ਜਾਏਗਾ ਨਾਲੋਂ ਨਾਲ ਸਾਡੀਆਂ ਮਾਨਸੂਨ ਦਾ ਸੀਜ਼ਨ ਵੀ ਸਟਾਰਟ ਹੋ ਜਾਂਦਾ, ਪਾਣੀ ਦੀ ਲੋੜ ਜਿਹੜੀ ਹੈ ਸਿੱਧੀ ਜਿਹੜੀ ਹੈਗੀ ਹੈ ਬਰਸਾਤ ਰਾਹੀਂ ਪੂਰੀ ਹੋਊਗੀ ਤੇ ਸਾਡਾ ਗਰਾਊਂਡ ਵਾਟਰ ਤੇ ਸਟ੍ਰੈਸ ਘੱਟ ਪਏਗਾ।
ਵੱਡਾ ਭਾਰ ਇਸ ਜ਼ਿੰਮੇਵਾਰੀ ਦਾ ਜਿਹੜਾ ਕਿਸਾਨਾਂ ਦੇ ਉੱਤੇ, ਕਿਸਾਨਾਂ ਦੇ ਮੋਢਿਆਂ 'ਤੇ ਆ ਕੇ ਪੈ ਰਿਹਾ, ਪਰ ਡਾਕਟਰ ਸਾਹਿਬ ਜੇ ਮੈਂ ਪੁੱਛਾਂ ਕਿ ਜਿਹੜੇ ਨੋਨ ਐਗਰੀਕਲਚਰਲ ਫੀਲਡ ਦੇ ਲੋਕ ਹੈਗੇ ਆ, ਆਮ ਲੋਕ ਹੈ, ਸ਼ਹਿਰਾਂ 'ਚ ਰਹਿੰਦੇ ਨੇ, ਪਿੰਡਾਂ 'ਚ ਰਹਿੰਦੇ ਨੇ, ਪਾਣੀ ਇਸਤੇਮਾਲ ਕਰਦੇ ਨੇ, ਉਹਨਾਂ ਦਾ ਵੀ ਕੋਈ ਰੋਲ ਬਣਦਾ ਇਹਦੇ ਵਿੱਚ ਕਿ ਪਾਣੀ ਨੂੰ ਸਾਂਭ ਸੰਭਾਲ ਕੇ ਇਸਤੇਮਾਲ ਕਰਨ, ਪਾਣੀ ਕੰਜ਼ਰਵ ਕੀਤਾ ਜਾ ਸਕਦਾ, ਉਹ ਕੀ ਸਟੈਪ ਨੇ ਅਤੇ ਕਿੰਨੀ ਕੁ ਅਵੇਅਰਨੈਸ ਹੈਗੀ ਹੈ ਤੁਹਾਡੇ ਮੁਤਾਬਿਕ ਲੋਕਾਂ ਦੇ ਵਿੱਚ ਇਹਦੇ ਬਾਰੇ?
ਪੰਜਾਬ ਦੇ ਵਿੱਚ ਆਪਾਂ ਜੇ ਗੱਲ ਕਰੀਏ ਟੋਟਲ 40 ਕੁ ਲੱਖ ਘਰ ਨੇ, ਜਿਹੜੇ 27 ਲੱਖ ਘਰ ਨੇ ਉਹ ਪਿੰਡਾਂ ਵਿੱਚ ਨੇ, 13 ਕੁ ਲੱਖ ਘਰ ਜਿਹੜੇ ਨੇ ਮਤਲਬ ਆਪਣੇ ਸ਼ਹਿਰਾਂ ਵਿੱਚ ਨੇ, ਤੇ ਇਹਦੇ ਵਿੱਚ ਜਿਹੜੇ ਪਿੰਡਾਂ ਵਿੱਚੋਂ ਮੈਂ ਪਿੱਛੇ ਜੇ ਆਰਟੀਕਲ ਲਿਖਿਆ ਸੀਗਾ ਭੂ ਜਲ ਦੇ ਕਿਰਦੇ ਸਤਰ ਨੂੰ ਕਿੱਦਾਂ ਬਚਾਈਏ, ਉਹਦੇ ਵਿੱਚ ਮੈਨੂੰ ਪਿੰਡਾਂ ਦੇ ਲੋਕਾਂ ਦੇ ਕਾਫੀ ਫੋਨ ਆਏ ਤੇ ਉਹਨਾਂ ਨੇ ਮੈਨੂੰ ਜੋ ਦੱਸਿਆ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਸ਼ਾਇਦ ਮੇਰਾ ਉਹਦੇ ਵਿੱਚ ਕੋਈ ਸਿੱਧਾ ਮਤਲਬ ਨਹੀਂ ਹੈਗਾ। ਪਿੰਡਾਂ ਵਿੱਚ ਕੀ ਹੈ, ਲੋਕਾਂ ਨੇ ਸਮਰਸੀਬਲ ਮੋਟਰਾਂ ਲਗਾ ਰੱਖੀਆਂ ਤੇ ਸਮਰਸੀਬਲ ਮੋਟਰਾਂ ਜਿਹੜੀਆਂ ਹੈਗੀਆਂ ਘਰ ਵਿੱਚ ਟੈਂਕੀ ਨਹੀਂ ਲਗਾ ਰੱਖੀ, ਇੱਕ ਤਾਂ ਇਹ ਪ੍ਰੋਬਲਮ ਹੈਗੀ ਹੈ
ਜੀ,
ਉਹਦੇ ਨਾਲ ਕੀ ਹੁੰਦਾ ਵੀ ਜਦੋਂ ਵੀ ਘਰ ਮੰਨ ਲਓ ਇੱਕ ਗੜਵੀ ਪਾਣੀ ਵੀ ਚਾਹੀਦਾ ਤਾਂ ਵੀ ਉਹ ਸਮਰਸੀਬਲ ਮੋਟਰ ਚਲਾਉਂਦੇ ਆ, ਜਦੋਂ ਸਮਰਸੀਬਲ ਮੋਟਰ ਚਲਾਉਂਦੇ ਆ ਤਾਂ ਸ਼ਾਇਦ ਉਹਦੇ 'ਚ ਪਾਣੀ ਇੱਕ ਗੜਵੀ ਚਾਹੀਦਾ ਤਾਂ ਪਾਣੀ ਇੱਕ ਬਾਲਟੀ ਨਿਕਲਦਾ, ਹੁਣ 1 ਲੀਟਰ ਦੀ ਜਗ੍ਹਾ ਆਪਾਂ 20 ਲੀਟਰ ਪਾਣੀ ਜਿਹੜਾ ਹੈਗਾ ਵੇਸਟ ਕਰ ਰਹੇ ਹਾਂ, ਬਾਕੀ 19 ਲੀਟਰ ਵੇਸਟ ਜਾਂਦਾ ਤਾਂ 1 ਲੀਟਰ ਪਾਣੀ ਯੂਜ਼ ਕਰ ਰਿਹਾ। ਈਵਨ ਓਵਰਹੈਡ ਟੈਂਕ ਲੱਗੇ ਵੀ ਹੋਏ ਆ, ਉੱਥੇ ਵੀ ਕਈ ਉਹ ਛੱਪੜ ਜਿਹੜੇ ਭਰੀ ਜਾ ਰਹੇ, ਵਿੱਚ ਹੀ ਸੀਵਰੇਜ ਦਾ ਪਾਣੀ ਜਾ ਰਿਹਾ, ਵਿੱਚ ਹੀ ਜਿਹੜਾ ਫਰੈਸ਼ ਵਾਟਰ ਜਿਹੜਾ ਜਾ ਰਿਹਾ, ਜਿਹਦੀ ਵੇਸਟੇਜ ਬਹੁਤ ਜ਼ਿਆਦਾ ਹੋ ਰਹੀ ਹੈ। ਜੇ ਸ਼ਹਿਰਾਂ ਦੀ ਗੱਲ ਕਰੀਏ, ਸ਼ਹਿਰਾਂ ਦੇ ਵਿੱਚ ਕੀ ਹੈ ਵੀ ਆਮ ਜੇਕੋ ਪੈਸਾ ਹੈਗਾ ਉਹ ਆਪਣੇ ਘਰ ਦੇ ਸਵਿਮਿੰਗ ਪੂਲ ਵੀ ਲਗਾ ਰਿਹਾ, ਚਾਹੇ ਬਾਥ ਟੱਬ ਲਗਾ ਰਿਹਾ ਜਾਂ ਕਾਰਾਂ ਸਾਫ ਕਰ ਰਿਹਾ, ਏਦਾਂ ਦੀ ਵੇਸਟੇਜ ਹੈਗੀ ਹੈ। ਜਿੱਥੇ ਸਾਨੂੰ ਮਤਲਬ ਕਹਿ ਲਓ ਵਾਹ ਬੈਵਰੇਜ ਜਿਹੜੇ ਮਤਲਬ ਇਨਕਮ ਗਰੁੱਪ ਦੇ ਬੰਦੇ ਨੇ ਉਹਨਾਂ ਦੇ ਘਰਾਂ ਵਿੱਚ ਜ਼ਿਆਦਾ ਵੇਸਟੇਜ ਹੋ ਰਹੀ ਹੈ। ਆਮ ਬੰਦੇ ਨੂੰ ਮੇਰਾ ਖਿਆਲ ਸ਼ਾਇਦ ਕੋਈ ਘੱਟ ਕਰ ਰਿਹਾ, ਜੋ ਮੈਂ ਇੱਕ ਐਵਰੇਜ ਫੈਮਿਲੀ ਜਿਹੜੀ ਹੈਗੀ ਹੈ, ਕਿਉਂਕਿ ਉੱਥੇ ਕੀ ਹੈ ਕਿ ਉਹਨੂੰ ਪਾਣੀ ਦਾ ਮੁੱਲ ਦੇਣਾ ਪੈਂਦਾ, ਪਾਣੀ ਲਿਮਿਟਿਡ ਟਾਈਮ ਲਈ ਆਉਂਦਾ ਹੈਗਾ, ਬਿਜਲੀ ਹੋਊਗੀ ਤਾਂ ਹੀ ਪਾਣੀ ਆਊਗਾ।
ਅਵੇਅਰਨੈਸ ਦੀ, ਪਾਣੀ ਦੀ ਜਿਹੜਾ ਮੁੱਲ ਹੈ ਅਸਲ ਮਹੱਤਤਾ, ਉਹ ਤੋਂ ਅਵੇਅਰਨੈਸ ਦੀ ਥੋੜ੍ਹੀ ਜਿਹੀ ਘਾਟ ਹੈਗੀ ਹੈ।
ਬਿਲਕੁਲ ਘਾਟ ਨੇ ਹੈਗੀ ਹੈ, ਕੁਛ ਕਹਿ ਲਓ ਇੱਕ ਲਾਪਰਵਾਹੀ ਕਹਿ ਲਓ, ਇਰਰਿਸਪੋਂਸੀਬਲ ਬਿਹੇਵੀਅਰ ਹੈਗਾ।
ਸ਼ਾਇਦ
ਜੇ ਮਤਲਬ ਵੀ ਮੇਰਾ ਗੁਆਂਢੀ ਪਾਣੀ ਵੇਸਟ ਕਰ ਰਿਹਾ, ਮੈਂ ਇਹ ਨਹੀਂ ਸੋਚਦਾ ਵੀ ਉਹ ਕਰ ਰਿਹਾ ਤਾਂ ਮੈਂ ਤਾਂ ਘੱਟੋ ਘੱਟ ਨਾ ਕਰਾਂ, ਬਲਕਿ ਉਹਨੂੰ ਵੀ ਹੌਲੀ ਹੌਲੀ ਆਪਣੇ ਰਾਹੇ ਲੈ ਕੇ ਆਵਾਂ, ਮੈਂ ਠੀਕ ਰਾਹ ਚੱਲਣ ਦੀ ਬਜਾਏ ਉਹਦੇ ਮਗਰ ਲੱਗਣ ਦੀ ਕੋਸ਼ਿਸ਼ ਕਰਦਾ, ਉਹ ਵੇਸਟ ਕਰ ਰਿਹਾ ਮੈਂ ਕਿਉਂ ਨਾ ਕਰਾਂ।
ਸ਼ਾਇਦ ਸ਼ਾਇਦ ਲੋੜ ਹੈਗੀ ਹੈ ਸਾਊਥ ਅਫਰੀਕਾ ਦੇ ਕੇਪ ਟਾਊਨ ਦੀ ਉਦਾਹਰਨ ਦੇਣ ਦੀ, ਜਿੱਥੇ ਡੈਮ ਸੁੱਕ ਗਏ ਨੇ ਅਤੇ ਉੱਥੇ ਭਾਵੇਂ ਕੋਈ ਅਮੀਰ ਹੈ ਅਤੇ ਭਾਵੇਂ ਗਰੀਬ ਹੈ, ਪੈਸਾ ਉੱਥੇ ਹੁਣ ਪਾਣੀ ਨਹੀਂ ਖਰੀਦ ਪਾ ਰਿਹਾ, ਅਤੇ ਬਸਤੀਆਂ ਦੇ ਵਿੱਚ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਕਿ ਘੱਟੋ ਘੱਟ ਪੀਣ ਜੋਗਾ ਪਾਣੀ ਆ ਸਕੇ। ਪਰ ਡਾਕਟਰ ਸਾਹਿਬ, ਤੁਸੀਂ ਆਪਣਾ ਸਮਾਂ ਦਿੱਤਾ ਅਤੇ ਇਸ ਬਹੁਤ ਹੀ ਸੰਜੀਦਾ ਮੁੱਦੇ ਦੇ ਉੱਤੇ ਤੁਸੀਂ ਆਪਣੀ ਇਨਸਾਈਟ ਸਾਡੇ ਨਾਲ ਸ਼ੇਅਰ ਕੀਤੀਆਂ, ਆਪਣੇ ਰਿਸਰਚ ਦੇ ਕੰਮ ਦੇ ਵਿੱਚੋਂ ਜੋ ਘੋਗ ਕੀਤੀ ਹੈ ਤੁਸੀਂ, ਉਹ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਤੁਹਾਡਾ।
ਬਹੁਤ ਬਹੁਤ ਸ਼ੁਕਰੀਆ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਹਜੇ ਵੀ ਉਹਦੇ ਨਾਲ ਸੰਪਰਕ ਰੱਖ ਰਹੇ ਹੋ, ਆਪਣੇ ਜ਼ਮੀਨ ਦੇ ਨਾਲ ਆਪਣੇ ਪਿਛੋਕੜ ਨਾਲ ਤੁਸੀਂ ਜੁੜੇ ਹੋਏ ਹੋ, ਬਹੁਤ ਬਹੁਤ ਧੰਨਵਾਦ ਤੁਹਾਡਾ ਰਾਦਰ, ਮੇਰੀ ਤਾਂ ਇਹ ਡਿਊਟੀ ਬਣਦੀ ਹੈ।
ਬਹੁਤ ਸ਼ੁਕਰੀਆ ਜੀ।
Tell us what you think. Like us on Facebook or follow us on Twitter.